ਜਿਸ ਕਾਨ ਮਾਰੇ ਸਭ ਤੁਝੀ ਅੰਤਰ ਸਗਲ ਸੰਸਾਰੇ ਕੋਟ ਭਾਗ ਜਿਸ ਹੈ ਪ੍ਰਾਣੀ ਸੋ ਹੋਵੇ ਜੇ ਕਰੇ ਜੋ ਜਾਣੀ ਰੱਖੋ ਰੱਖੋ ਕਿਰਪਾ ਧਾਰ ਤੇਰੀ ਸ਼ਰਨ ਤੇਰੇ ਦਰਬਾਰ ਜਿਨ ਸੇਵਿਆ ਨੇ ਭਉ ਸੁਖਦਾਤਾ ਤਿੰਨ ਭਉ ਦੂਰ ਕੀਆ ਏਕ ਪਰਾਤਾ ਜੋ ਤੂੰ ਕਰੇ ਸੋਈ ਪੁਣ ਹੋਏ ਮਾਰੇ ਨਾ ਰੱਖੇ ਦੂਜਾ ਹੋਏ ਕਿਆ ਤੂੰ ਸੋਚੇ ਮਨ ਸੁਭਾਣ ਅੰਦਰ ਜਾਮੀ ਮੁਰਖ ਜਾਣ ਏਕ ਟੇਕ ਏਕੋ ਆਧਾਰ ਸਭ ਕੁਛ ਜਾਣੈ ਸਿਰਜਣਹਾਰ ਜਿਸ ਉਪਰ ਨਜ਼ਰ ਕਰੇ ਕਰਤਾਰ ਤਿਸ ਜਨ ਕੈ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕੇ ਅਪੜ ਨਾ ਸਕੈ ਕੋਏ ਰੰਗੋ ਰੰਗੋ ਕਿਰਪਾਤਾਰ ਤੇਰੀ ਸ਼ਰਨ
Thank you.
ਜਾਣਸ ਲੈ ਰਹੀ ਨਾਨਕ ਕਹਿ ਮਿਲਨ ਕੀ ਪਰਿਆ ਸਿਮਰਤ ਕਹਾ ਸਾਸਿਆਂ ਦੀ ਕਰ ਕੇ ਬੋਲਣਾ
ਸਤਨਾਮ
ਬੜੇ ਯੁੱਗ ਬੀਤ ਗਏ ਆਪਾਂ ਨੂੰ ਚੱਲਦਿਆਂ ਚੱਲਦਿਆਂ ਕਿੰਨੇ ਵਾਰੀ ਕਲਯੁੱਗ ਚ ਪੈਦਾ ਹੋਇਆ ਕਈ ਵਾਰੀ ਸਤਯੁੱਗ ਚ ਪੈਦਾ ਹੋਇਆ ਕਿੰਨੇ ਵਾਰੀ ਦੁਆਪਰ ਕਿੰਨੇ ਵਾਰੀ ਤ੍ਰੇਤੇਜ ਕਲਪ ਬੀਤ ਜਾਂਦੇ ਨੇ ਇੱਕ ਕਲਪ 4,32,00,000,000 ਸਾਲ ਦਾ ਹੋਇਆ ਕਰ ਇੰਨਾ ਸਮਾਂ ਬੀਤ ਜਾਂਦਾ ਹੈ ਦੂਸਰੇ ਕਲਪ ਚ ਦਾਖਲ ਹੋ ਜਾਂਦੇ ਹਾਂ ਉਹ ਵੀ ਬੀਤ ਜਾਂਦਾ ਹੈ ਤੀਸਰੇ ਚ ਹੋ ਜਾਂਦੇ ਹਾਂ 14 ਕਲਪ ਜਦ ਬੀਤ ਜਾਂਦੇ ਨੇ ਤਾਂ ਮਹਾਂਕਲਪ ਆ ਜਾਇਆ ਕਰ ਸਮੇਂ ਦਾ ਕੋਈ ਹਿਸਾਬ ਕਿਤਾਬ ਨਹੀਂ ਜਨਮਾਂ ਦਿੰਦੇ ਤੁਰੇ ਜਾਓ ਪਰ ਅਸੀਂ ਭਟਕਦੇ ਫਿਰਦੇ ਹਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰਾਂਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬਿਰਖ ਜੋ ਸਮਾਂ ਆਇਆ ਆਪਣਾ ਹੁਣ ਕਲਯੁੱਗ ਦੇ ਅੰਦਰ ਪਤਾ ਨਹੀਂ ਪਿੱਛੇ ਕਿਹੜੇ ਜਨਮ 'ਚ ਕੀ ਕਰਮ ਕਰੇ ਨੇ ਕਿਉਂਕਿ ਸਤਸੰਗ ਤਾਂ ਮਿਲਿਆ ਨਹੀਂ ਕਰਦਾ ਜਿੰਨਾ ਚਿਰ ਪੁੰਨ ਕਰਮ ਜਮ੍ਹਾਂ ਨਾ ਹੋਣ ਪੁੰਨ ਕਰਮ ਜਮ੍ਹਾਂ ਹੁੰਦੇ ਨੇ ਬਿਨ ਭਾਗਾਂ ਸਤਸੰਗ ਨਾ ਲੱਭਿਆ ਬਿਨ ਸੰਗਤ ਮੈਲ ਭਰੀ ਗਿਆ ਜੀ ਅਸੀਂ ਜਾਣ ਨਹੀਂ ਸਕਦੇ ਕਿ ਕਿਹੜੇ ਅਸੀਂ ਕਰਮ ਕੀਤੇ ਸੀ ਜਿਹਦੇ ਕਰਕੇ ਸਾਨੂੰ ਇਸ ਕਲਯੁੱਗ ਦੇ ਅੰਦਰ ਸਤਸੰਗ ਦੀ ਪ੍ਰਾਪਤੀ ਹੋ ਗਈ ਅਤੇ ਸਾਨੂੰ ਸੁਨੇਹਾ ਮਿਲ ਰਿਹਾ ਭਈ ਪ੍ਰਾਪਤ ਮਾਨ ਉਪਦੇ ਹੋ ਰਹੀ ਆ ਗੋਬਿੰਦ ਮਿਲਣ ਕੀ ਇਹ ਤਰੀ ਹੋਈ ਅਸਾਂ ਰੋਜ਼ੇ ਪੜ੍ਹਦੇ ਹਾਂ ਇਹਨੂੰ ਜੀ ਪੜ੍ਹਨ ਨਾਲ ਫਿਰ ਖਿੱਚ ਨਹੀਂ ਪੈਦਾ ਹੁੰਦੀ ਕਦੇ ਵੀ ਬੜੀ ਮੁਸ਼ਕਲ ਨਾਲ ਡੇ ਮਿਲੀ ਆ ਵਾਰੀ ਹੈ ਗੋਬਿੰਦ ਨੂੰ ਮਿਲਦੀ ਅਤੇ ਇਹਦਾ ਐਵੇਂ ਹੀ ਲੰਘੀ ਸੁੱਤਿਆ ਸੁੱਤਿਆ ਦੀ ਕੁਛ ਬਣਾ ਅਸੀਂ ਕਰ ਸਕੇ ਐਡਾ ਕੀਮਤੀ ਜਨਮ 84 ਲੱਖ ਜੂਨਾਂ ਲੰਘਣ ਤੋਂ ਬਾਅਦ ਪ੍ਰਾਪਤ ਹੋਇਆ ਹੈ ਐਡਾ ਧੋਖਾ ਹੋ ਗਿਆ ਸਾਡੇ ਨਾਲ
ਤੇਰਾ ਜਨਮ ਅਮੋਲ ਹੀਰਾ ਕੌਡੀਆਂ ਦੇ ਤੇਰਾ ਜਨਮ ਅਮੋਲ ਹੀਰਾ ਦੀਆਂ ਦੇਵਾ ਜਾਂਦਾ
ਜਾਂਦੀ ਹੈ, ਦਿਨ ਲੰਘ ਜਾਂਦਾ ਹੈ, ਰਾਤ ਆ ਜਾਂਦੀ ਹੈ, ਹਫ਼ਤਾ ਲੰਘ ਜਾਂਦਾ ਹੈ, ਹਫ਼ਤਾ ਆ ਜਾਂਦਾ, ਮਹੀਨਾ ਲੰਘ ਜਾਂਦਾ ਹੈ, ਦੂਜਾ ਮਹੀਨਾ ਆ ਜਾਂਦਾ, ਸਾਲ ਲੰਘ ਜਾਂਦੇ ਨੇ, ਅਗਲਾ ਸਾਲ ਹੈ। ਬੜੀਆਂ ਖੁਸ਼ੀਆਂ ਮਨਾਉਣੀਆਂ ਕਿ ਅੱਜ ਬਰਥਡੇ ਹੈ, ਲੇਕਿਨ ਸਮਾਂ ਲੰਘ ਗਿਆ ਹੱਥ ਚੋਂ, ਉਹ ਤਾਂ ਮੁੜ ਕੇ ਹੱਥ ਵਿੱਚ ਨਹੀਂ ਆਉਣਾ ਪਿਆਰਿਓ, ਜਿਹੜਾ ਲੰਘ ਗਿਆ ਸੋ ਲੰਘ ਗਿਆ, ਇਹ ਮੁੜ ਕੇ ਨਹੀਂ ਆਇਆ ਕਰ। ਬੜੀ ਦੇਰ ਤੋਂ ਬਾਅਦ ਮਨੁੱਖ ਦਾ ਜਾਮਾ ਮਿਲਿਆ, ਕਸ਼ਿਸ਼ ਨਹੀਂ ਪੈਂਦੀ ਦਿਲ ਵਿੱਚ, ਰੂਟੀਨ ਬਣ ਗਈ। ਵਾਰ ਵਾਰ ਉਪਦੇਸ਼ ਦਿਓ, ਵਾਰ ਵਾਰ ਇੱਕੋ ਗੱਲ ਸੁਣ ਜਾਈਏ, ਆਦਮੀ ਦਾ ਜਿਹੜਾ ਮਨ ਹੈ ਇਹ ਅਮਿਊਨ ਹੋ ਜਾਇਆ ਕਰਦਾ, ਇਹਦੇ 'ਤੇ ਅਸਰ ਹੋਣ ਤੋਂ ਲੱਗਦਾ। DDT ਜਾਂ ਪਹਿਲਾਂ ਆਈ ਸੀ ਮੱਛਰਾਂ 'ਤੇ ਛਿੜਕ ਦੇਣੀ, ਮੱਛਰ ਜਦੋਂ ਹੀ ਮਰ ਜਾਂਦੇ ਸੀ, ਕੋਈ ਚੀਜ਼ ਨਹੀਂ ਸੀ ਰਹਿੰਦੀ। ਹੁਣ ਕਹਿੰਦੇ ਪਰਸੈਂਟੇਜ ਵੀ ਵੱਧ ਹੈ ਇਹਦੇ ਵਿੱਚ, ਬਹੁਤ ਜ਼ਿਆਦਾ ਹੈ, 50% 'ਤੇ ਹੀ ਆਉਣ ਲੱਗ ਗਈ ਹੈ, ਪਹਿਲਾਂ ਤਾਂ 5% ਹੁੰਦੀ, ਹੁਣ ਕੋਈ ਅਸਰ ਹੀ ਨਹੀਂ ਹੁੰਦਾ, ਅਮਿਊਨ ਹੋ ਗਏ। ਇਸੇ ਤਰ੍ਹਾਂ ਗੁਰੂ ਦੀ ਬਾਣੀ ਸੁਣ ਸੁਣ ਕੇ ਸਾਡਾ ਮਨ ਅਮਿਊਨ ਹੋ ਗਿਆ, ਅਸਰ ਨਹੀਂ ਲੈ ਰਿਹਾ, ਕਹਿੰਦੇ ਇਹ ਤਾਂ ਰੋਜ਼ ਹੀ ਅਸੀਂ ਕਹਿੰਦੇ ਹਾਂ। ਲੇਕਿਨ ਜਦ ਆਦਮੀ ਸੀਰੀਅਸਲੀ ਸੋਚਦਾ ਹੈ, ਪਤਾ ਲੱਗਦਾ ਕਿ ਮੇਰਾ ਤਾਂ ਸਮਾਂ ਲੰਘ ਗਿਆ, ਇਹ ਤਾਂ ਉਮਰ ਹੀ ਮੁੱਕ ਜਾਣੀ ਹੈ, ਦਿਨ 'ਤੇ ਪਹਿਰ, ਪਹਿਰ 'ਤੇ ਘੜੀਆਂ, ਆਪ ਘਟੈ ਤਨ ਛੀਜੈ, ਕਾਲ ਹੇਰੀ ਫਿਰੇ ਵਧਕ ਜਿਉਂ, ਕਹੋ ਕਵਨ ਵਿੱਚ ਕੀ ਜਾ, ਪੁਰਾਣੀ ਸੋਹ ਦੇ ਨਾਲ ਹੁੰਦਾ। ਉਹ ਤਾਂ ਆਉਣ ਲੱਗ ਗਿਆ ਦਿਨ, ਜਿਹੜੇ ਵਾਸਤੇ ਜੀ ਤਾਂ ਡਰ ਲੱਗਦਾ, ਆ ਜਾਣਾ, ਉਹਨੇ ਕਿਸੇ ਦੀ ਲਿਹਾਜ਼ ਨਹੀਂ ਕਰਨੀ ਸਮੇਂ ਨੇ। ਲੇਕਿਨ ਅਸੀਂ ਬੇਸੁੱਧ ਹੋ ਕੇ ਵਿਸ਼ਿਆਂ 'ਚ, ਵਿਕਾਰਾਂ 'ਚ, ਖਿੱਚਾਂ 'ਚ ਪੈ ਕੇ ਆਪਣੇ ਜਨਮ ਨੂੰ ਬਰਬਾਦ ਕਰਦੇ ਤੁਰੇ ਜਾਂਦੇ, ਉਹ ਕੰਮ ਨਹੀਂ ਕਰਿਆ, ਨਾ ਦੁਨੀਆਂ ਦਾ ਹੀ ਕੰਮ ਪੂਰਾ ਹੋਇਆ, ਨਾ ਉਧਰਲਾ ਹੋਇਆ, ਨਾ ਰੱਬੇ ਮਿਲਿਆ, ਨਾ ਸੰਸਾਰ ਦਾ ਹੀ ਕੋਈ ਕੰਮ ਪੂਰਾ ਕਰਕੇ ਆਰਾਮ ਨਾਲ ਬੈਠ ਸਕੇ, ਦੋਹਾਂ ਪਾਸਿਆਂ 'ਤੇ ਫੇਲ ਹੁੰਦੇ ਤੁਰੇ ਜਾ ਰਹੇ ਹਾਂ। ਇੱਕ ਪਾਸਾ ਜੇ ਹੋ ਜਾਵੇ, ਚਲੋ ਜੇ ਦੁਨੀਆਂ ਬਣ ਗਈ, ਥੋੜ੍ਹਾ ਬਹੁਤ ਚਿਰ ਤਾਂ ਉਹਨੂੰ ਰਹਿੰਦਾ ਹੀ ਹੈ, ਕੁਛ ਦਰਵਾਸ ਬਾਅਦ 'ਚ ਦੇਖੀ ਜਾਓ, ਜਿਹੜਾ ਕੁਛ ਉਹ ਫੇਰ ਤਾਂ ਹੋਣਾ ਹੀ ਹੋਣਾ। ਜੇ ਪਰਮੇਸ਼ਰ ਦੇ ਰਸਤੇ ਪੈ ਗਏ, ਦੁਨੀਆਂ ਬਣੀ ਨਾ ਬਣੀ ਕੋਈ ਫਰਕ ਨਹੀਂ ਪਿਆ ਕਰਦਾ, ਸਭ ਕੁਛ ਰਹਿ ਜਾਵੇ, ਪਰਮੇਸ਼ਰ ਦਾ ਪਾਸਾ ਰਹਿ ਜਾਵੇ, ਸਭ ਕੁਛ ਬਚ ਗਿਆ ਆਪਣੇ ਕੋਲ, ਕਿਉਂਕਿ ਸਮਾਂ ਵਿਚਾਰਿਆ ਜਿਹੜਾ ਮੁੜ ਕੇ ਹੱਥ ਨਹੀਂ ਆਉਣਾ। ਸੋ ਸਮਾਂ ਲੰਘਦਾ ਰਹਿੰਦਾ ਹੈ, ਪਤਾ ਨਹੀਂ ਲੱਗਦਾ ਵੀ ਪਿੱਛੇ ਅਸੀਂ ਕੀ ਸੀ, ਨਾ ਕੋਈ ਸਾਨੂੰ ਥੋੜ ਲੱਗਦਾ ਹੈ ਕਿ ਕੀ ਸੀਗੇ, ਹੁਣ ਅਸੀਂ ਕਹੀ ਹਾਂ, ਅਤੇ ਇਸ ਤੋਂ ਅੱਗੇ ਅਸੀਂ ਕੀ ਹੋਣਾ, ਕਿਹੜੇ ਰਸਤੇ ਪੈਣਾ, ਕਿਹੜੇ ਸ਼ਹਿਰ ਜਮਾਉਣਾ, ਕਿਹੜੇ ਦੇਸ਼ ਵਿੱਚ ਪੈਦਾ ਹੋਣਾ, ਕਿਹੜੀ ਕੌਮ ਵਿੱਚ ਪੈਦਾ ਹੋਣਾ। ਤ੍ਰੇਤੇ ਯੁੱਗ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਬਨਵਾਸ ਜਾਂਦੇ ਨੇ, ਉੱਥੇ ਸੀਤਾ ਜੀ ਦਾ ਅਪਹਰਣ ਹੋ ਜਾਂਦਾ, ਰਾਵਣ ਲੰਕਾ ਦਾ ਰਾਜਾ ਸਮੁੰਦਰ ਪਾਰ ਕਰਕੇ ਸੀਤਾ ਜੀ ਨੂੰ ਚੁੱਕ ਕੇ ਲੈ ਜਾਂਦਾ। ਬਹੁਤ ਵੱਡੀ ਸੱਟ ਸੀ ਇਸ ਦੀ, ਪਿਆਰ ਦੀ, ਸੀਤਾ ਜੀ ਦੇ ਮਨ 'ਤੇ ਵੀ, ਸ਼੍ਰੀ ਰਾਮ ਚੰਦਰ ਜੀ ਦੇ ਮਨ 'ਤੇ, ਕਿਉਂਕਿ ਮਰਿਆਦਾ ਪੁਰਸ਼ੋਤਮ ਆਪ ਸਨ, ਮਨੁੱਖਾਂ ਵਾਂਗੂ ਸੰਸਾਰ ਦੇ ਵਿੱਚ ਰਹਿ ਕੇ ਗਏ। ਬੜੀ ਤਲਾਸ਼ ਕੀਤੀ, ਅਖੀਰ ਪਤਾ ਲੱਗ ਗਿਆ ਕਿ ਲੰਕਾ ਦਾ ਰਾਜਾ ਰਾਵਣ ਉਸ ਨੂੰ ਚੁੱਕ ਕੇ ਲੈ ਗਿਆ। ਉਸ ਵੇਲੇ ਆਪਣੇ ਬਾਲੀ ਦੇ ਨਾਲ ਯੁੱਧ ਕਰਕੇ ਸੁਗਰੀਵ ਨੂੰ ਆਪਣਾ ਮਿੱਤਰ ਬਣਾਇਆ। ਬਾਲੀ ਦੇ ਵਿੱਚ ਖਾਸੀਅਤ ਸੀ, ਜੇ ਕੋਈ ਉਹਦੇ ਸਾਹਮਣੇ ਖੜਾ ਹੋ ਕੇ ਯੁੱਧ ਕਰਦਾ ਸੀ ਤਾਂ ਅੱਧੀ ਸ਼ਕਤੀ ਉਹਦੇ 'ਚ ਆ ਜਾਂਦੀ ਸੀ, ਉਸ ਬੰਦੇ ਦੀ ਜਿਹੜਾ ਯੁੱਧ ਕਰ ਰਿਹਾ, ਆਪਣੀ ਸ਼ਕਤੀ ਅਤੇ ਅੱਧੀ ਸ਼ਕਤੀ ਨਾਲ ਰਲ ਕੇ ਉਹਨੂੰ ਕੋਈ ਜਿੱਤ ਨਹੀਂ ਸਕਦਾ। ਰਾਵਣ ਨੂੰ ਵੀ ਉਸਨੇ 6 ਮਹੀਨੇ ਕੈਦ ਰੱਖਿਆ ਆਪਣੇ ਕੋਲ। ਸੁਗਰੀਵ ਜਿਹੜਾ ਸੀ ਉਹ ਬਹੁਤ ਲਾਚਾਰ ਸੀ, ਪਤਨੀ ਉਸਦੀ ਇਸਨੇ ਕੱਢ ਕੇ ਆਪਣੇ ਘਰ ਪਾ ਲਈ ਸੀ, ਕੋਈ ਮਦਦ ਨਹੀਂ ਸੀ ਕਰ ਰਿਹਾ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਲੁਕ ਕੇ ਉਸਦੇ ਬਾਣ ਮਾਰਿਆ, ਬਾਲੀ ਨੂੰ ਹਰਾ ਕੇ ਸੁਗਰੀਵ ਦੇ ਨਾਲ ਮਿੱਤਰਤਾ ਪਈ, ਅਤੇ ਉੱਥੇ ਦੀ ਜਿਹੜੀ ਕੌਮ ਸੀ ਜਿਹਨੂੰ ਬਾਨਰ ਕੌਮ ਕਹਿੰਦੇ ਨੇ, ਆਦਿਵਾਸੀ ਜਾਂ ਬਾਨਰ ਜਾਂ ਏਪ ਕਹਿੰਦੇ ਨੇ, ਉਹਨਾਂ ਨੇ ਬਹੁਤ ਵੱਡੀ ਮਦਦ ਦਿੱਤੀ, ਅਤੇ ਉਹਨਾਂ ਦਾ ਕਮਾਂਡਰ ਜਿਹੜਾ ਸੀ ਹਨੂੰਮਾਨ, ਉਹ ਵੀ ਨਾਲ ਜਾਂਦੇ ਨੇ, ਹੋਰ ਬੜੇ ਬੜੇ ਯੋਧੇ ਨਾਲ ਜਾਂਦੇ ਨੇ, ਤੇ ਉਹਨਾਂ ਵਿੱਚ ਦੋ ਵੱਡੇ ਜਰਨੈਲ ਸੀ ਜਿਨ੍ਹਾਂ ਦਾ ਨਾਮ ਨਲ ਤੇ ਨੀਲ ਸੀ। ਇਹ ਵੀ ਫੌਜ ਦੇ ਵਿੱਚ ਆਪਣੀਆਂ ਫੌਜਾਂ ਲੈ ਕੇ ਜਾ ਰਹੇ ਨੇ। ਜਸਵੰਤ ਆਪ ਕੰਨਿਆ ਕੁਮਾਰੀ ਰਾਜ ਕੁਮਾਰੀ ਕੋਲ ਪਹੁੰਚਦੇ ਨੇ, ਅੱਗੇ ਸਮੁੰਦਰ ਠਾਠਾਂ ਮਾਰਦੇ। ਫੌਜ ਬਹੁਤ ਜ਼ਿਆਦਾ ਹੈ, ਗਿਣਤੀ ਦੇ ਵਿੱਚ ਕੋਈ ਯਤਨ ਨਹੀਂ ਬਣਦਾ ਵੀ ਇੰਨੀ ਫੌਜ ਨੂੰ ਪਾਰ ਕਿਵੇਂ ਕਰੀਏ, ਕਿਸ ਤਰ੍ਹਾਂ ਜਾ ਕੇ ਉੱਥੇ ਯੁੱਧ ਕੀਤਾ ਜਾਵੇ। ਸੋ ਉਸ ਵੇਲੇ ਰਾਮ ਚੰਦਰ ਜੀ ਮਹਾਰਾਜ ਤਿੰਨ ਦਿਨ ਤਿੰਨ ਰਾਤਾਂ ਸਮੁੰਦਰ ਦੇ ਕੰਢੇ ਧਰਨਾ ਦੇ ਕੇ ਪਏ ਰਹੇ, ਨਾ ਕੁਛ ਖਾਧਾ ਨਾ ਕੁਛ ਪੀਤਾ। ਕੇਵਲ ਇੱਕੋ ਗੱਲ ਕਹਿੰਦੇ ਸੀ ਕਿ ਸਾਨੂੰ ਰਸਤਾ ਦੇ ਦੇ ਤਾਂ ਕਿ ਅਸੀਂ ਪਾਰ ਲੰਘ ਜਾਈਏ। ਕਈ ਬੰਦੇ ਪ੍ਰੇਮੀਆਂ ਦੇ ਖਿਆਲ ਚ ਹੁੰਦਾ ਵੀ ਸਮੁੰਦਰ ਐਂ ਰਸਤਾ ਦੇ ਦਿੰਦੇ ਨੇ, ਕਿਉਂਕਿ ਕੁਦਰਤੀ ਹੈ, ਸਾਇੰਸ ਦਾ ਯੁੱਗ ਹੈ, ਇਤਿਹਾਸ 'ਚ ਲਿਖਿਆ ਹੋਇਆ ਵੀ ਗਲਤ ਨਹੀਂ ਹੋ ਸਕਦਾ, ਜ਼ਰੂਰ ਕੋਈ ਇਸ ਗੱਲ 'ਚ ਭੇਤ ਹੈ। ਲੇਕਿਨ ਜਿਹੜਾ ਨੇੜੇ ਦਾ ਇਤਿਹਾਸ ਹੈ ਸਾਡੇ ਕੋਲ 3,500 ਸਾਲ ਦਾ, ਉਹ ਮੂਸਾ ਜੀ ਦਾ ਹੈ। ਜਦੋਂ ਫਰਮੂਨ ਨੇ ਮੂਸਾ ਨੂੰ ਕੈਦ ਕਰ ਲਿਆ, ਮਿਸਰ ਦੇ ਰਾਜੇ ਨੇ, ਉਹਨੇ ਪਰਮੇਸ਼ੁਰ ਦੀ ਭਗਤੀ ਕਰੀ, ਆਕਾਸ਼ਬਾਣੀ ਹੋਈ ਕਿ ਐ ਮੂਸਾ ਮੈਂ ਰਾਤ ਪਾ ਦਿੰਦਾ ਦਿਨ 'ਚ ਵੀ, ਅਨੇਰ ਗਵਾਰ ਹੋਏਗਾ, ਹੱਥ ਮਾਰਿਆ ਨਹੀਂ ਦਿਸੇਗਾ, ਤੂੰ ਆਪਣੀ ਕੌਮ ਨੂੰ ਕੱਢ ਕੇ ਲੈ ਜਾ। ਕਹਿਣ ਲੱਗੇ ਮਹਾਰਾਜ ਮੇਰੀ ਕੌਮ ਤਾਂ ਸਾਰੀ ਯਹੂਦੀ ਕੌਮ ਜਿੰਨੀ ਵੀ ਹੈ ਉਹ ਤਾਂ ਹੱਥਕੜੀਆਂ ਬੇੜੀਆਂ ਲਾ ਕੇ ਅੰਦਰ ਬੰਦ ਕਰੀ ਹੋਈ ਹੈ। ਕਹਿੰਦੇ ਜਾ, ਸਭ ਦੀਆਂ ਬੇੜੀਆਂ ਟੁੱਟ ਜਾਣਗੀਆਂ, ਹੋਕਾ ਦੇ ਦੇ ਤੂੰ। ਉਸ ਵੇਲੇ ਹੋਕਾ ਦਿੰਦਾ ਹੈ, ਮੈਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ ਕਿ ਤੁਸੀਂ ਸਾਰੇ ਦੇ ਸਾਰੇ ਇੱਥੋਂ ਤੁਰ ਚੱਲੋ। ਬਹੁਤ ਤੁਰਦੇ ਨਹੀਂ ਕਿ ਫਰੂਨ ਜਿਹੜਾ ਬੜਾ ਜ਼ਾਲਮ ਬਾਦਸ਼ਾਹ ਹੈ ਮਾਰ ਦੇ। ਲੇਕਿਨ ਪਰਮੇਸ਼ਰ ਦੇ ਹੁਕਮ ਦੇ ਅੰਦਰ ਉਹ ਮਿਸਰ ਦੇ ਵਿੱਚੋਂ ਨਿਕਲ ਕੇ ਸਿਕੰਦਰੀਆ ਦੇ ਨੇੜੇ ਪਹੁੰਚਦੇ ਨੇ, ਗਾਹਾਂ ਅੱਗੇ ਰੈੱਡ ਸੀ ਆ ਗਿਆ। ਜਦੋਂ ਪਤਾ ਲੱਗਦਾ ਕਿ ਇਹ ਸਾਰੀ ਮਸਾਈ ਜੋ ਕੌਮ ਹੈ ਇਹ ਸਾਰੀ ਦੀ ਸਾਰੀ ਮੇਰੇ ਕੈਦ ਚੋਂ ਨਿਕਲ ਕੇ ਚਲੀ ਗਏ, ਤਾਂ ਗੱਡੇ ਵੀ ਨਾਲ ਲੈ ਗਏ, ਸਮਾਨ ਵੀ ਨਾਲ ਲੈ ਗਏ। ਉਸ ਵੇਲੇ ਫਰਮੂਨ ਨੇ ਆਪਣੀਆਂ ਸਾਰੀਆਂ ਫੌਜਾਂ ਪਿੱਛੇ ਲਾ ਦੀਆਂ ਅਤੇ ਸਮੁੰਦਰ ਦੇ ਕੰਢੇ ਪਹੁੰਚ ਜਾਂਦੇ ਨੇ। ਪਿੱਛੋਂ ਫੌਜ ਦੀ ਖਬਰ ਆ ਗਈ ਕਿ ਘੋੜ ਸਵਾਰ ਵਾਹੋਦਾਈ ਨੱਠੇ ਆ ਰਹੇ ਨੇ। ਉਸ ਵੇਲੇ ਇਹਨੇ ਪ੍ਰਿਆਰ ਕਰੀ, ਹੇ ਪ੍ਰਭੂ ਹੁਣ ਮੈਂ ਕੀ ਕਰਾਂ, ਤੇਰਾ ਹੁਕਮ ਮੰਨ ਕੇ ਮੈਂ ਉੱਥੋਂ ਨਿਕਲਿਆ ਆਇਆ ਕੈਦ ਦੇ ਵਿੱਚੋਂ, ਅਤੇ ਹੁਣ ਅੱਗੇ ਕਿੱਥੇ ਅਸੀਂ ਜਾਵਾਂਗੇ, ਕਿਵੇਂ ਜਾਵਾਂਗੇ। ਅੱਗੇ ਸਮੁੰਦਰ ਆ ਗਿਆ, ਆਵਾਜ਼ ਆਈ ਕਹਿੰਦੇ ਮੂਸਾ ਜਿਹੜਾ ਤੇਰੇ ਹੱਥ ਵਿੱਚ ਡੰਡਾ ਹੈ, ਇਹ ਡੰਡਾ ਇਸ ਸਮੁੰਦਰ ਨੂੰ ਮਾਰ ਕੇ ਇਹਨੂੰ ਕਹਿ ਦੇ ਮੈਨੂੰ ਰਾਹ ਦੇ ਦੇ। ਜਜ਼ਬਾ ਡੰਡਾ ਮਾਰਦਾ, ਕੀ ਦੇਖਦੇ ਨੇ ਜਿਵੇਂ ਦੋ ਕੰਧਾਂ ਹੋ ਜਾਂਦੀਆਂ ਨੇ, ਇਹ ਪਾਣੀ ਦੀਆਂ ਕੰਧਾਂ ਦੋ ਆਜਦਾਰੇ ਹੋ ਗਈਆਂ, ਵਿਚਾਲੇ ਰਾਹ ਦੇ। ਸਾਰੀ ਫੌਜ ਸਾਰੀ ਕੌਮ ਇੱਥੋਂ ਦੀ ਨਿਕਲ ਕੇ ਦੂਜੇ ਪਾਸੇ ਲੰਘ ਜਾਂਦੀ ਹੈ, ਜਿੱਥੇ ਸੂਰਜ ਕਨਾਲ ਆ ਉੱਥੇ ਦੂਸਰੇ ਪਾਸੇ, ਅਤੇ ਉੱਥੇ ਜਾ ਕੇ ਜਦੋਂ ਇਹਦੀਆਂ ਫੌਜਾਂ ਆਉਂਦੀਆਂ, ਉਸ ਵੇਲੇ ਗੈਪ ਬਣਿਆ ਹੋਇਆ, ਫੌਜਾਂ ਰੱਥ ਘੋੜੇ ਸਾਰੇ ਸਮੁੰਦਰ 'ਚ ਦਾਖਲ ਹੋ ਜਾਂਦੇ ਨੇ, ਇਹ ਪਾਰ ਹੋ ਜਾਂਦੇ ਨੇ, ਸਮੁੰਦਰ ਮਿਲ ਜਾਂਦਾ, ਸਾਰੀਆਂ ਫੌਜਾਂ ਉੱਥੇ ਹੀ ਮਰ ਜਾਂਦੀਆਂ। ਉਸ ਦਿਨ ਤੋਂ ਇਹ ਸਾਗਰ ਦਾ ਨਾਮ ਰੈੱਡ ਸੀ ਪੈ ਗਿਆ, ਲਾਲ ਸਾਗਰ ਇਸ ਨੂੰ ਕਹਿਣ ਲੱਗੇ। ਸੋ ਇਸ ਤਰ੍ਹਾਂ ਦੇ ਨਾਲ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਸਮੁੰਦਰ ਤੋਂ ਰਾਹ ਮੰਗ ਰਹੇ, ਤਿੰਨ ਦਿਨ ਲੰਘ ਗਏ, ਸਮੁੰਦਰ ਨੇ ਰਸਤਾ ਨਹੀਂ ਦਿੱਤਾ। ਐਸਾ ਇਤਿਹਾਸ ਚਾਹੁੰਦਾ ਕਿ ਉਸ ਵੇਲੇ ਇਹਨਾਂ ਨੇ ਖੜ੍ਹੇ ਹੋ ਕੇ ਬਾਣ ਮਾਰਿਆ ਸਮੁੰਦਰ, ਉਸ ਵੇਲੇ ਬਹੁਤ ਉੱਚੀਆਂ 200-300 ਫੁੱਟ ਉੱਚੀਆਂ ਲਹਿਰਾਂ ਉੱਠ ਖੜੀਆਂ, ਅਤੇ ਉਹਨਾਂ ਦੇ ਵਿੱਚ ਕੀ ਦੇਖਦੇ ਨੇ ਕਿ ਸਮੁੰਦਰ ਦਾ ਜੋ ਮਾਲਕ ਦੇਵਤਾ ਹੈ ਉਹ ਵਿੱਚ ਆਇਆ ਹੋਇਆ ਅਤੇ ਮਾਫ਼ੀ ਮੰਗ ਰਿਹਾ ਇਸ ਗੱਲ ਦੀ ਵੀ ਮੈਂ ਅਵੱਗਿਆ ਕੀਤੀ ਆਪਦੀ, ਤੁਸੀਂ ਫੌਜ ਨੰਘਾ ਲਓ, ਪੱਥਰ ਮੇਰੀ ਛਾਤੀ 'ਤੇ ਧਰ ਦਿਓ, ਡੁੱਬਣਗੇ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਪੁਲ ਬਣਾਇਆ, ਤਾਂ ਉਹ ਨਾਲ ਦੀ ਨਾਲ ਉਹਨੇ ਦੱਸਿਆ ਕਿ ਤੁਹਾਡੀ ਫੌਜ ਦੇ ਵਿੱਚ ਦੋ ਜਰਨੈਲ ਨੇ ਜਿਨ੍ਹਾਂ 'ਚੋਂ ਨਲ ਅਤੇ ਨੀਲ ਨਾਮ ਹੈ। ਇਹ ਜਿਹੜਾ ਨਲ ਹੈ ਇਹ ਗੁਪਤ ਬੈਠਾ ਹੈ, ਇਹ ਵਿਸ਼ਕਰਮਾ ਦਾ ਅਵਤਾਰ ਹੈ, ਇਹਨੂੰ ਕਹੋ ਇਹ ਬਣਾ ਦੇਗਾ ਪੁਲ। ਅਤੇ ਜਿਸ ਵਕਤ ਉਹਨਾਂ ਨੂੰ ਬੁਲਾਇਆ ਉਹ ਕਹਿੰਦੇ ਮਹਾਰਾਜ ਅਸੀਂ ਤਾਂ ਜਾਣ ਕੇ ਨਹੀਂ ਸੀ ਦੱਸਦੇ ਵੀ ਕੀ ਲੋੜ ਹੈ ਸਾਨੂੰ ਦੱਸਣ ਦੀ, ਅਤੇ ਆਪਦਾ ਹੁਕਮ ਚਾਹੀਦਾ, ਲੇਕਿਨ ਪੱਥਰ ਇਸ ਤਰ੍ਹਾਂ ਨਹੀਂ ਕਰਨੇ, ਆਪ ਕਿਰਪਾ ਕਰੋ। ਸ਼੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਦੇਖੋ ਪਰਮੇਸ਼ੁਰ ਦੇ ਨਾਮ ਵਿੱਚ ਬੜੀ ਭਾਰੀ ਸ਼ਕਤੀ ਹੈ, ਹਰ ਪੱਥਰ ਤੁਸੀਂ ਰਾਮ ਕਹਿ ਕੇ ਲਾਇਓ। ਜਦੋਂ ਰਾਮ ਕਹਿ ਕੇ ਲਾਉਂਦੇ ਨੇ ਪੱਥਰ, ਜੁੜਦੇ ਵੀ ਤੁਰੇ ਜਾਂਦੇ ਨੇ ਅਤੇ ਡੁੱਬਦੇ ਵੀ ਨਹੀਂ ਹੈ। ਉਸ ਵੇਲੇ ਸਾਰੀ ਫੌਜ ਚਲੀ ਜਾਂਦੀ ਹੈ, ਬੜਾ ਭਾਰਾ ਯੁੱਧ ਹੁੰਦਾ ਹੈ। ਅਤੇ ਉਸ ਵੇਲੇ ਮੇਘਨਾਥ ਸਿੰਘ ਨੂੰ ਇੰਦਰਜੀਤ ਕਹਿੰਦੇ ਨੇ, ਉਸਨੇ ਐਸੇ ਵਾਰ ਮਾਰੇ ਕਿ ਦੋਹਾਂ ਭਰਾਵਾਂ ਨੂੰ ਮੁਰਸ਼ਿਤ ਕਰ ਦਿੱਤਾ। ਉਸ ਵੇਲੇ ਵੀ ਨਲ ਅਤੇ ਨੀਲ ਨੇ ਉਹਨਾਂ ਨੂੰ ਦੁਬਾਰਾ ਛਡਾਇਆ ਨਾਗਪਾਸ ਤੋਂ। ਯਾਨੀ ਬਹੁਤ ਵੱਡੀ ਸੇਵਾ ਕੀਤੀ ਆਪਨੇ। ਜਿਸ ਵਕਤ ਲੜਾਈ ਜਿੱਤ ਲਈ, ਸੀਤਾ ਜੀ ਨੂੰ ਵਾਪਸ ਲਾਇਆ ਹੈ। ਹਨੂੰਮਾਨ ਦੀ ਭਗਤੀ ਦੇ ਉੱਤੇ ਸ਼੍ਰੀ ਰਾਮ ਚੰਦਰ ਜੀ ਬਹੁਤ ਜ਼ਿਆਦਾ ਖੁਸ਼ ਹੋ ਗਏ ਅਤੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਇਹਨਾਂ ਨੇ ਵੀ ਦੇਖਿਆ ਕਿ ਜੋ ਅਸਲੀ ਚੀਜ਼ ਸੀ ਉਹ ਹਨੂੰਮਾਨ ਨੂੰ ਪ੍ਰਾਪਤ ਹੋ ਗਈ ਹੈ। ਅਤੇ ਇਹਨਾਂ ਨੇ ਵੀ ਬੇਨਤੀ ਕਰੀ, ਕਹਿਣ ਲੱਗੇ, ਹੇ ਪ੍ਰਭੂ ਆਪ ਕਿਰਪਾ ਕਰੋ ਅਤੇ ਸਾਨੂੰ ਜਿਆ ਪ੍ਰਸੰਨ ਹੋ ਤਾਂ ਇਹ ਫਲ ਦੇਵੋ ਕਿ ਸਾਨੂੰ ਬ੍ਰਹਮ ਗਿਆਨ ਦੀ ਅਤੇ ਭਗਤੀ ਦੀ ਪ੍ਰਾਪਤੀ ਹੋ ਜਾਵੇ ਅਤੇ ਵਿਵੇਕ ਬੁੱਧ ਸਾਨੂੰ ਆਪ ਦੇਵੋ। ਸੋ ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਕਹਿੰਦੇ ਪਿਆਰਿਓ, ਤੁਸੀਂ ਸੇਵਾ ਜੋ ਕੀਤੀ ਹੈ ਵਾਸ਼ਨਾ ਨਾਲ ਕੀਤੀ ਹੈ, ਸੁਖ ਦੀ ਪ੍ਰਾਪਤੀ ਵਾਸਤੇ ਕੀਤੀ ਹੈ, ਨਿਸ਼ਕਾਮ ਸੇਵਾ ਨਹੀਂ ਕੀਤੀ। ਹਨੂੰਮਾਨ ਨੇ ਜਿਹੜੀ ਸੇਵਾ ਕੀਤੀ ਹੈ ਇਹਦੇ ਮਨ ਵਿੱਚ ਕੋਈ ਵੀ ਵਾਸ਼ਨਾ ਨਹੀਂ ਸੀ। ਇੱਥੇ ਤੱਕ ਕਿ ਜਦੋਂ ਅਸੀਂ ਹੀਰਿਆਂ ਦੀ ਮਾਲਾ ਇਸ ਨੂੰ ਦਿੱਤੀ ਤਾਂ ਇਸ ਨੇ ਉਹ ਹੀਰੇ ਭੰਨ ਦਿੱਤੇ ਅਤੇ ਦੇਖ ਰਿਹਾ ਕਿ ਇਹਨਾਂ ਦੇ ਵਿੱਚ ਰਾਮ ਹੈ ਕਿ ਨਹੀਂ ਹੈ। ਸੋ ਤੁਹਾਡਾ ਅਜੇ ਸਮਾਂ ਨਹੀਂ ਆਇਆ, ਅਸੀਂ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸੇਵਾ ਕਰਨ ਵਾਲੇ ਹਾਂ ਸਾਰਿਆਂ ਨੂੰ ਬੈਕੁੰਠ ਧਾਮ 'ਚ ਲੈ ਕੇ ਜਾਵਾਂਗੇ। ਉੱਥੇ ਜਾ ਕੇ ਤੁਸੀਂ ਸੁੱਖ ਦੀ ਪ੍ਰਾਪਤੀ ਕਰੋ ਅਤੇ ਸੁੱਖ ਭੋਗੋ। ਬਹੁਤ ਦੇਰ ਤੱਕ ਤੁਸੀਂ ਸੁੱਖ ਭੋਗੋਗੇ, 8,64,000 ਸਾਲ ਦੁਆਪਰ ਯੁੱਗ ਦਾ ਅਤੇ 5,000 ਸਾਲ ਕਲਯੁੱਗ ਦਾ। ਉਸ ਤੋਂ ਬਾਅਦ ਤੁਸੀਂ ਕਲਯੁੱਗ ਦੇ ਵਿੱਚ ਜਨਮ ਲਓਗੇ